ਬੇਅੰਤ ਬਰੀਵਾਲਾ ਦੀ ਪੁਸਤਕ ਬੇਘਰਾ ਇੱਕ ਭਟਕਦੇ ਰਾਹੀ ਦੀ ਦਾਸਤਾਨ ਦਾ ਅਗਲਾ ਕਾਂਡ 6। ਕੰਧਾਂ 'ਤੇ ਪੁਲਿਸ ਵਾਲੇ ਚੜ੍ਹ ਗਏ। ਸੁਰਜੀਤ ਕੌਰ ਦੀ ਖਾਨਿਓ ਗਈ। ਕੰਧ ਟੱਪ ਕੇ ਥਾਣੇਦਾਰ ਅੰਦਰ ਆਉਂਦਾ ਬੋਲਿਆ,
ਦਸ ਮਾਈ ਕਿੱਥੇ ਤੇਰਾ ਵੱਡਾ ਖਾੜਕੂ, ਕੱਢ ਬਾਹਰ ਕਿੱਥੇ ਲੁਕਿਆ?
ਕੀ ਗੱਲ ਹੋ ਗਈ ਸਾਹਿਬ ਜੀ?
ਸੁਰਜੀਤ ਕੌਰ ਹੱਥ ਬੰਨਦੀ ਬੋਲੀ, ਅੱਜ ਜਿਹੜਾ ਤੇਰੇ ਪੁੱਤ ਨੂੰ ਭੂਤ ਚੜਿਆ ਨਾ ਬਾਗੀਆਂ ਨੂੰ ਸਾਕ ਕਰਨ ਦਾ, ਅੱਜ ਉਹ ਕੱਢਣਾ।
ਥਾਣੇਦਾਰ ਤਿੱਖੇ ਰੋਹ ਵਿੱਚ ਬੋਲਿਆ, ਉਹ ਤਾਂ ਜੀ ਹਲੇ ਸੁੱਤਾ ਪਿਆ।
ਸੁਰਜੀਤ ਕੌਰ ਬੋਲੀ, ਰਾਤ ਨੂੰ ਅੱਤਵਾਦੀਆਂ ਨਾਲ ਮਿਲ ਕੇ ਵਾਰਦਾਤਾਂ ਕਰਨੀਆਂ ਅਤੇ ਦਿਨੇ ਆ ਕੇ ਸੌਂ ਜਾਣਾ, ਮੈਂ ਸਵਾਉਂ ਹੁਣ ਇਹਨੂੰ ਲੋਰੀਆਂ ਦੇ ਕੇ।
ਥਾਣੇਦਾਰ ਨੇ ਜ਼ੋਰ ਨਾਲ ਇੱਕ ਡੰਡਾ ਮੰਜੇ 'ਤੇ ਮਾਰਿਆ।
ਗੁਰਜੀਤ ਵੀ ਵਿਹੜੇ ਵਿਚਲਾ ਰੌਲਾ ਸੁਣ ਕੇ ਉੱਠ ਗਿਆ, ਸਿਰ 'ਤੇ ਸਾਫਾ ਲਪੇਟਦਾ ਬਾਹਰ ਆ ਗਿਆ। ਗੁਰਜੀਤ ਨੂੰ ਬਾਹਰ ਨਿਕਲਦੇ ਨੂੰ ਹੀ ਪੁਲਿਸੀਆਂ ਦਬੋਚ ਲਿਆ, ਉਹਦੇ ਸਾਫੇ ਨਾਲ ਹੀ ਉਹਦੇ ਹੱਥ ਬੰਨ੍ਹ ਦਿੱਤੇ। ਸਿਮਰਨ ਭੱਜ ਕੇ ਆਈ ਅਤੇ ਥਾਣੇਦਾਰ ਦੇ ਪੈਰਾਂ 'ਤੇ ਚੁੰਨੀ ਧਰਦੀ ਹੋਈ ਬੋਲੀ,
ਇਹ ਤਾਂ ਕੀਤਾ ਕੀ ਹੈ ਮੇਰੇ ਵੀਰ ਨੇ, ਕਿਉਂ ਲੈ ਚੱਲਿਓ? ਇਹ ਤਾਂ ਵਿਚਾਰਾ ਖੇਤ ਪਾਣੀ ਲਾਉਂਦਾ ਸੀ।
ਥਾਣੇਦਾਰ ਨੂੰ ਵੱਟ ਚੜਿਆ ਅਤੇ ਉਹਨੇ ਪੈਰਾਂ 'ਚ ਡਿੱਗੀ ਸਿਮਰਨ ਨੂੰ ਗੁੱਤ ਤੋਂ ਫੜ ਕੇ ਖੜ੍ਹੇ ਕਰਦਿਆਂ ਸਿਪਾਹੀਆਂ ਨੂੰ ਕਿਹਾ, ਉਹ ਇਹਨੂੰ ਵੀ ਸੁੱਟੋ ਗੱਡੀ 'ਚ, ਇਹਨੇ ਇੱਦਾਂ ਮੂੰਹ ਨਹੀਂ ਖੁੱਲ੍ਹਣਾ।
ਸਿਮਰਨ ਨੂੰ ਵੀ ਨਾਲ ਹੀ ਗੱਡੀ ਵਿੱਚ ਬਿਠਾ ਲਿਆ ਗਿਆ ਅਤੇ ਗੁਰਜੀਤ ਨੂੰ ਵੀ।
ਜੀਪ ਸਿੱਧੀ ਫਰੀਦਕੋਟ ਥਾਣੇ ਵੱਲ ਚਲੀ ਗਈ। ਇੱਕ ਪਲ ਵਿੱਚ ਹੀ ਸੁਰਜੀਤ ਕੌਰ ਦੀ ਦੁਨੀਆ ਉਜੜ ਗਈ। ਗੁਰਜੀਤ ਨੂੰ ਜਾਣ ਸਾਰ ਪੁੱਠਾ ਲਟਕਾ ਲਿਆ ਗਿਆ। ਅੱਧਾ ਘੰਟਾ ਪੁੱਠਾ ਲਟਕਦੇ ਰਹਿਣ ਕਰਕੇ ਉਹਦਾ ਪੂਰਾ ਖੂਨ ਅੱਖਾਂ ਵਿੱਚ ਆ ਗਿਆ। ਪਲਾਸ ਨਾਲ ਉਹਦੇ ਪੈਰਾਂ ਦੇ ਨਹੁੰ ਖਿੱਚ ਦਿੱਤੇ ਗਏ।
ਥਾਣੇਦਾਰ ਵਾਰ ਵਾਰ ਇਹੀ ਪੁੱਛ ਰਿਹਾ ਸੀ,
ਓਏ ਜੋ ਤੇਰੇ ਕੋਲ ਖੇਤ ਆਏ ਸੀ ਉਹਨਾਂ ਦੇ ਨਾਮ ਪਤੇ ਦੱਸ, ਕਿਉਂਕਿ ਸਾਨੂੰ ਕਿਸੇ ਖੁਫੀਆ ਬੰਦੇ ਨੇ ਦੱਸਿਆ ਕਿ ਤੂੰ ਉਹਨਾਂ ਨੂੰ ਜਾਣਦਾ ਸੀ।
ਪਰ ਗੁਰਜੀਤ ਤਾਂ ਇਕੱਲੇ ਆਪਣੇ ਮਾਮੇ ਨੂੰ ਜਾਣਦਾ ਸੀ, ਦੂਜੇ ਦੋਹਾਂ ਨੂੰ ਤਾਂ ਉਹਨੇ ਕਦੇ ਦੇਖਿਆ ਵੀ ਨਹੀਂ ਸੀ, ਪਰ ਹੁਣ ਤਾਂ ਚੁੱਪ ਰਹਿਣ ਵਿੱਚ ਹੀ ਭਲਾਈ ਸੀ।
ਉੱਧਰ ਲੇਡੀ ਪੁਲਿਸ ਨੇ ਸਿਮਰਨ 'ਤੇ ਵੀ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਸੀ।
ਉਹਦੇ ਵਾਲਾਂ ਨੂੰ ਛੱਤ ਨਾਲ ਬੰਨ੍ਹ ਕੇ ਉਹਨੂੰ ਵੀ ਲਮਕਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਆਪਣੇ ਭਰਾ ਨੂੰ ਕਹਿ ਉਹਨਾਂ ਤਿੰਨਾਂ ਦੇ ਨਾਮ ਪਤੇ ਲਿਖਵਾ ਦੇਵੇ, ਫਿਰ ਤੁਸੀਂ ਜਾ ਸਕਦੇ ਹੋ।
ਹੱਥਾਂ ਦੀਆਂ ਉਂਗਲਾਂ 'ਚ ਡੰਡੇ ਫਸਾ ਕੇ ਉਹਨਾਂ ਨੂੰ ਵਟੇ ਦਿੱਤੇ ਗਏ।
ਉਸ ਤੋਂ ਬਾਅਦ ਸਿਮਰਨ ਨੂੰ ਬਰਫ਼ ਦੀ ਸਿੱਲੀ 'ਤੇ ਲਟਾ ਦਿੱਤਾ ਗਿਆ। ਜਨਵਰੀ ਮਹੀਨੇ ਠੰਡੀ ਬਰਫ਼ ਨੇ ਉਹਦਾ ਖੂਨ ਜਮਾ ਦਿੱਤਾ, ਪਰ ਉਹ ਕੋਮਲ ਜਿਹੀ ਫੁੱਲ ਵਰਗੀ ਕੁੜੀ ਚੁੱਪ ਚਾਪ ਜਪਜੀ ਸਾਹਿਬ ਦਾ ਪਾਠ ਕਰਦੀ ਰਹੀ। ਦੁਪਹਿਰ ਤੱਕ ਇਹ ਖ਼ਬਰ ਬਰਜਿੰਦਰਾ ਕਾਲਜ ਦੇ ਪੂਰੇ ਕੈਂਪਸ ਵਿੱਚ ਅੱਗ ਵਾਂਗ ਫੈਲ ਗਈ। ਕਾਲਜ ਦਾ ਪ੍ਰਿੰਸੀਪਲ ਕੋਚ ਸੁਰਿੰਦਰ ਸਿੰਘ ਅਤੇ ਹੋਰ ਉੱਗੇ ਪ੍ਰੋਫੈਸਰ ਥਾਣੇ ਪਹੁੰਚ ਗਏ।
ਕੋਚ ਸੁਰਿੰਦਰ ਸਿੰਘ ਦਾ ਪਹਿਲਾ ਸਵਾਲ ਸੀ ਕਿ ਕਿਸੇ ਵਾਰਦਾਤ ਵਿੱਚ ਗੁਰਜੀਤ ਦਾ ਨਾਮ ਸ਼ਾਮਲ ਹੈ ਜਾਂ ਤੁਹਾਡੀ ਕਿਸੇ FIR ਵਿੱਚ ਨਾਮ ਹੋਵੇ ਗੁਰਜੀਤ ਦਾ? ਇੱਦਾਂ ਸ਼ੱਕ ਦੇ ਆਧਾਰ 'ਤੇ ਤੁਸੀਂ ਕਿਵੇਂ ਕਿਸੇ ਸਟੂਡੈਂਟ ਨੂੰ ਟੋਰਚਰ ਕਰ ਸਕਦੇ ਹੋ?
ਪਰ ਉਦੋਂ ਤਾਂ ਪੰਜਾਬ ਦੇ ਹਾਲਾਤ ਹੀ ਐਸੇ ਸੀ ਕਿ ਅੰਨੀ ਪੀਂਦੀ ਸੀ ਅਤੇ ਕੁੱਤਾ ਚੜ੍ਹਦਾ ਸੀ। ਗੁਰਜੀਤ ਨੂੰ ਆਖਰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਕਿ ਅਗਰ ਕਿਤੇ ਵੀ ਉਹ ਬੰਦੇ ਦੁਬਾਰਾ ਦਿਸਣ ਤਾਂ ਥਾਣੇ ਇਤਲਾਹ ਕਰਨੀ ਹੈ।
ਕੋਚ ਸੁਰਿੰਦਰ ਸਿੰਘ ਦੋਵਾਂ ਭੈਣ ਭਰਾਵਾਂ ਨੂੰ ਆਪਣੀ ਗੱਡੀ 'ਤੇ ਪਿੰਡ ਛੱਡ ਆਇਆ। ਗੁਰਜੀਤ ਦੇ ਇੱਕ ਪੈਰ ਦੇ ਨਹੁੰ ਪਲਾਸ ਨਾਲ ਖਿੱਚ ਦਿੱਤੇ ਗਏ ਸਨ। ਸਿਮਰਨ ਅਤੇ ਪਿੰਡੇ 'ਤੇ ਵੀ ਬਲੇਡ ਦੇ ਕੱਟ ਲੱਗੇ ਹੋਏ ਸਨ, ਸ਼ਾਇਦ ਇਸ ਵਿੱਚ ਮਿਰਚਾਂ ਭਰੀਆਂ ਗਈਆਂ ਹੋਣ। ਮਾਂ ਨੇ ਗਰਮ ਪਾਣੀ ਨਾਲ ਦੋਵਾਂ ਨੂੰ ਨਵਾਇਆ ਅਤੇ ਪਿੰਡ ਦੇ ਡਾਕਟਰ ਨੂੰ ਸੱਦ ਮੱਲਮ ਪੱਟੀ ਕਰਵਾ ਦਿੱਤੀ। ਫਰਵਰੀ ਮਹੀਨੇ ਦੇ ਅੱਧ ਤੱਕ ਗੁਰਜੀਤ ਘਰ ਹੀ ਰਿਹਾ, ਕਿਉਂਕਿ ਉਹ ਕਿਤੇ ਵੀ ਆਉਣ ਜਾਣ ਦੇ ਕਾਬਲ ਨਹੀਂ ਸੀ ਬੁਰੀ ਤਰ੍ਹਾਂ ਕੁੱਟਿਆ ਹੋਣ ਕਰਕੇ। ਇੱਕ ਦਿਨ ਉਹ ਪਿਆ ਅਖਬਾਰ ਪੜ੍ਹ ਰਿਹਾ ਸੀ ਕਿ ਅੰਮ੍ਰਿਤ ਉਸਦੇ ਪਿੰਡ ਆਈ ਅਤੇ ਨਾਲ ਸੀ ਅੰਮ੍ਰਿਤ ਦੀ ਮਾਂ, ਜੋ 84 ਵਿੱਚ ਆਪਣਾ ਪੁੱਤ ਗਵਾ ਚੁੱਕੀ ਸੀ, ਪਰ ਗੁਰਜੀਤ ਦੀ ਮਿਹਨਤ ਸਦਕਾ ਅੰਮ੍ਰਿਤ ਦੇ ਰੂਹ ਵਿੱਚ ਉਹਨੂੰ ਉਹਦਾ ਬਾਸਕਟਬਾਲ ਖੇਡਣ ਵਾਲਾ ਪੁੱਤ ਦੁਬਾਰਾ ਮਿਲ ਗਿਆ ਸੀ। ਅੰਮ੍ਰਿਤ ਜ਼ਿਲ੍ਹੇ ਦੀ ਟੀਮ ਵਿੱਚ ਸਿਲੈਕਟ ਹੋ ਚੁੱਕੀ ਸੀ। ਹੁਣ ਉਹਨੇ ਆਪਣੇ ਭਰਾ ਵਾਂਗ ਟਰਾਫੀਆਂ ਜਿੱਤਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਦੀ ਸਭ ਤੋਂ ਵੱਧ ਖੁਸ਼ੀ ਗੁਰਜੀਤ ਨੂੰ ਸੀ। ਪਰ ਹਲੇ ਵਕਤ ਰੁਕਿਆ ਕਿੱਥੇ ਸੀ? ਫਰਵਰੀ ਮਹੀਨਾ ਖਤਮ ਹੁੰਦਿਆਂ ਹੀ ਗੁਰਜੀਤ ਨੇ ਫਿਰ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਮਾਰਚ ਦੇ ਦੂਜੇ ਹਫ਼ਤੇ ਹੀ ਪੰਜਾਬ ਦੀ ਮਸ਼ਹੂਰ ਕਲਾਕਾਰ ਜੋੜੀ ਨੂੰ ਕਿਸੇ ਨੇ ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਹੀ ਕਾਰ 'ਚੋਂ ਉਤਰਦਿਆਂ ਗੋਲੀਆਂ ਮਾਰ ਦਿੱਤੀਆਂ। ਇਸ ਵਾਰਦਾਤ ਨੇ ਪੁਲਿਸ ਨੂੰ ਵਕਤ ਪਾ ਕੇ ਰੱਖ ਦਿੱਤਾ। ਪਿੰਡਾਂ 'ਚੋਂ ਧੜਾਧੜ ਨੌਜਵਾਨ ਮੁੰਡੇ ਚੱਕੇ ਜਾਣ ਲੱਗੇ। ਗੁਰਜੀਤ ਕਾਲਜ ਤੋਂ ਵਾਪਸ ਆ ਰਿਹਾ ਸੀ, ਉਸ ਨੂੰ ਵੀ ਰਾਹ 'ਚੋਂ ਚੁੱਕ ਲਿਆ ਗਿਆ। ਇਸ ਵਾਰ ਕਿਸੇ ਨੂੰ ਕੋਈ ਖਬਰ ਨਹੀਂ ਸੀ ਕਿ ਉਸ ਨੂੰ ਪੁਲਿਸ ਨੇ ਚੁੱਕਿਆ ਜਾਂ ਨਹੀਂ, ਕਿਉਂਕਿ ਇਹ ਗ੍ਰਿਫਤਾਰੀ ਗੁਪਤ ਰੂਪ ਵਿੱਚ ਹੋਈ ਸੀ। ਉਂਝ ਵੀ ਬਹੁਤ ਗ੍ਰਿਫਤਾਰੀਆਂ ਸਨ ਜੋ ਉਦੋਂ ਗੁਪਤ ਰੂਪ ਵਿੱਚ ਹੁੰਦੀਆਂ ਸਨ, ਜਿਨ੍ਹਾਂ ਦੇ ਨਾਮ ਰੋਜ਼ਨਾਮਚੇ ਵਿੱਚ ਨਹੀਂ ਸਨ ਲਿਖੇ ਜਾਂਦੇ। ਸੁਰਜੀਤ ਕੌਰ ਪਿੰਡ ਦੇ ਸਰਪੰਚ ਨੂੰ ਲੈ ਕੇ ਥਾਣੇ ਵੀ ਗਈ, ਪਰ ਸਭ ਦਾ ਇੱਕੋ ਜਵਾਬ ਸੀ,
ਸਾਡੇ ਕੋਲ ਗੁਰਜੀਤ ਨਹੀਂ ਆ।
ਗੁਰਜੀਤ ਨੂੰ ਪਟਿਆਲੇ ਇੰਟੈਰੋਗੇਸ਼ਨ ਲਈ CIA ਸਟਾਫ ਦੇ ਸੈਂਟਰ ਲਿਜਾਇਆ ਗਿਆ। ਉਸ ਉੱਤੇ ਬੇ ਇੰਤਹਾ ਤਸ਼ੱਦਦ ਹੋਣ ਲੱਗਾ। ਵੱਡੀਆਂ ਸਰਚ ਲਾਈਟਾਂ ਉਹਦੀਆਂ ਅੱਖਾਂ ਮੂਹਰੇ ਬੰਨ੍ਹ ਦਿੱਤੀਆਂ ਗਈਆਂ। ਅੱਖਾਂ ਦੇ ਥੱਲੇ ਅਤੇ ਉੱਪਰ ਵਾਲੇ ਪਾਸੇ ਚੇਪੀਆਂ ਲਾ ਦਿੱਤੀਆਂ ਗਈਆਂ ਤਾਂ ਕਿ ਉਹ ਅੱਖਾਂ ਬੰਦ ਨਾ ਕਰ ਸਕੇ। ਤੇਜ਼ ਲਾਈਟਾਂ ਦੀ ਰੌਸ਼ਨੀ ਉਹਦੀਆਂ ਅੱਖਾਂ ਵਿੱਚ ਕਈ ਘੰਟੇ ਪੈਂਦੀ ਰਹੀ। ਫਿਰ ਪੱਟਾਂ ਦੇ ਉੱਪਰ ਮੋਟਾ ਸੋਟਾ ਰੱਖ ਕੇ ਸੋਟੇ ਦੇ ਦੋਨੋਂ ਪਾਸੇ ਦੋ ਦੋ ਪੁਲਿਸ ਵਾਲੇ ਚੜ੍ਹ ਗਏ। ਉਹਨੂੰ ਪੱਟਾਂ 'ਤੇ ਫੇਰਿਆ ਗਿਆ, ਜਿਸ ਨੂੰ ਘੋਟਾ ਲਾਉਣਾ ਕਿਹਾ ਜਾਂਦਾ ਹੈ। ਦੋਵਾਂ ਪੈਰਾਂ ਨਾਲ ਰੱਸੇ ਬੰਨ੍ਹ ਕੇ ਇੱਕ ਇੱਕ ਲੱਤ ਨੂੰ ਉੱਧਰ ਖਿੱਚਿਆ ਗਿਆ ਅਤੇ ਇੱਕ ਨੂੰ ਦੂਜੇ ਪਾਸੇ, ਜਿਸ ਦਰਦ ਨਾਲ ਗੁਰਜੀਤ ਬੇਹਾਲ ਹੋ ਗਿਆ। ਆਖਰ ਜਦ ਗੁਰਜੀਤ ਕੋਲੋਂ ਕੋਈ ਵੀ ਜਾਣਕਾਰੀ ਹਾਸਲ ਨਾ ਹੋਈ, ਉਹਨੂੰ ਅਤੇ ਇੱਕ ਮੁੰਡੇ ਨੂੰ ਹੋਰ ਰਾਤ ਨੂੰ ਜੀਪ ਵਿੱਚ ਸੁੱਟ ਲਿਆ ਗਿਆ। ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਗਈ। ਜੀਪ ਕਿੰਨਾ ਚਿਰ ਉੱਚੇ ਨੀਵੇਂ ਉੱਖਲੀਆਂ ਵਾਲੇ ਰਾਹ 'ਤੇ ਦੌੜਦੀ ਰਹੀ। ਇੱਕ ਜਗ੍ਹਾ ਜਾ ਕੇ ਜੀਪ ਰੁਕੀ। ਗੁਰਜੀਤ ਦੇ ਨਾਲ ਵਾਲੇ ਮੁੰਡੇ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਦਿੱਤੀ ਗਈ। ਇਹ ਜਗ੍ਹਾ ਕੋਈ ਨਹਿਰ ਦੀ ਪਟੜੀ ਸੀ। ਦੋਵਾਂ ਨੂੰ ਜੀਪ ਤੋਂ ਉਤਾਰ ਲਿਆ ਗਿਆ। ਗੁਰਜੀਤ ਤੋਂ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਰਿਹਾ। ਗੁਰਜੀਤ ਨੂੰ ਇੱਕ ਗੱਲ ਸਮਝ ਆ ਗਈ ਸੀ ਕਿ ਹੁਣ ਉਹਨਾਂ ਦੋਵਾਂ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਣਾ ਸੀ, ਜੋ ਇੱਕ ਆਮ ਗੱਲ ਸੀ। ਮਾਰਚ ਮਹੀਨੇ ਦੀ ਠਿੱਕੀ ਰਾਤ ਸੀ। ਨਹਿਰ ਦੇ ਸਫੈਦਿਆਂ ਦੇ ਬੋਲਦੇ ਉੱਲੂਆਂ ਅਤੇ ਨਹਿਰ ਦੇ ਪਾਣੀ ਦੇ ਖੜਕੇ ਤੋਂ ਬਿਨਾਂ ਹੋਰ ਕੋਈ ਆਵਾਜ਼ ਨਹੀਂ ਸੀ ਆ ਰਹੀ ਕਿਸੇ ਪਾਸੇ ਤੋਂ ਵੀ। ਰਾਤ ਬਿਲਕੁਲ ਚੁੱਪ ਸੀ। ਥਾਣੇਦਾਰ ਨੇ ਗੁਰਜੀਤ ਦੇ ਸਿਰ 'ਤੇ ਪਿਸਤੌਲ ਰੱਖ ਲਈ ਅਤੇ ਇੱਕ AK-47 ਉਹਦੇ ਮੋਢੇ ਪਾ ਦਿੱਤੀ ਤਾਂ ਕਿ ਮੁਕਾਬਲੇ ਨੂੰ ਮੁਕੰਮਲ ਰੂਪ ਰੇਖਾ ਦਿੱਤੀ ਜਾ ਸਕੇ। ਥਾਣੇਦਾਰ ਹਾਲੇ ਗੋਲੀ ਚਲਾਉਣ ਹੀ ਲੱਗਾ ਸੀ ਕਿ ਨਹਿਰ 'ਤੇ ਖੜ੍ਹੇ ਕਾਨਿਆਂ ਦੇ ਝੁੰਡ ਵਿੱਚੋਂ ਅਚਾਨਕ ਗੋਲੀ ਚੱਲਣੀ ਸ਼ੁਰੂ ਹੋ ਗਈ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਨੂੰ ਜਿੱਧਰ ਰਾਹ ਮਿਲਿਆ ਭੱਜ ਗਏ। ਇੱਕ ਗੋਲੀ ਦਾ ਸ਼ਿਕਾਰ ਇੱਕ ਹੋਮ ਗੜੀਆ ਹੋ ਗਿਆ। ਗੁਰਜੀਤ ਨੇ ਤਾਂ ਕੀ ਭੱਜਣਾ ਸੀ, ਉਹ ਵਿਚਾਰਾ ਤਾਂ ਤੁਰ ਵੀ ਨਹੀਂ ਸੀ ਸਕਦਾ। ਉਹ ਉੱਥੇ ਹੀ ਲੰਬਾ ਪੈ ਗਿਆ। ਕਾਨਿਆਂ ਵਿੱਚੋਂ ਇੱਕ ਸਿੰਘ ਨਿਕਲਿਆ ਅਤੇ ਗੁਰਜੀਤ ਕੋਲ ਆ ਗਿਆ। ਰਾਤ ਪੂਰੀ ਕਾਲੀ ਬੋਲੀ ਸੀ। ਇੰਨੀ ਦੇਰ ਨਹਿਰ ਦੀ ਪਟੜੀ 'ਤੇ ਦੁੱਖ ਦੁੱਖ ਕਰਦਾ ਬੁਲਟ ਮੋਟਰਸਾਈਕਲ ਆਇਆ। ਉਹਨਾਂ ਦੋਵਾਂ ਨੇ ਗੁਰਜੀਤ ਅਤੇ ਉਹਦੇ ਨਾਲ ਵਾਲੇ ਮੁੰਡੇ ਨੂੰ ਵਿਚਾਲੇ ਬਿਠਾਇਆ ਅਤੇ ਬੁਲਟ ਨਹਿਰ ਦੀ ਪਟੜੀ ਦੇ ਨਾਲ ਨਾਲ ਹਵਾ ਬਣ ਗਿਆ। ਅੱਗੇ ਜਾ ਇੱਕ ਖੇਤ ਦੀ ਪਹੀ ਮੁੜ ਕੇ ਖੇਤਾਂ ਵਿੱਚ ਇੱਕ ਖੰਡਰ 'ਤੇ ਵਿਰਾਨ ਪਏ ਘਰ ਵਿੱਚ ਜਾ ਕੇ ਰੁਕਿਆ। ਗੁਰਜੀਤ ਅਤੇ ਉਹਦੇ ਨਾਲ ਵਾਲੇ ਮੁੰਡੇ ਨੂੰ ਅੰਦਰ ਦਰੀ 'ਤੇ ਲਟਾ ਕੇ ਥੋੜ੍ਹੀ ਬਹੁਤ ਮੱਲਮ ਪੱਟੀ ਕਰ ਦਿੱਤੀ ਗਈ। ਗੁਰਜੀਤ ਨੂੰ ਪਤਾ ਲੱਗਾ ਕਿ ਜੋ ਮੁੰਡਾ ਉਸ ਦੇ ਨਾਲ ਮੁਕਾਬਲਾ ਬਣਾਉਣ ਲਈ ਲਿਆਂਦਾ ਗਿਆ ਸੀ, ਉਹ ਖਾੜਕੂ ਬਲਵੀਰ ਸਿੰਘ ਵੀਰਾ ਸੀ। ਇਹ ਸਿੰਘ ਉਸਨੂੰ ਹੀ ਛਡਾਉਣ ਲਈ ਉੱਥੇ ਘਾਤ ਲਾ ਕੇ ਬੈਠੇ ਸਨ, ਕਿਉਂਕਿ ਖਾੜਕੂ ਜਥੇਬੰਦੀਆਂ ਵਿੱਚ ਪੁਲਿਸ ਦੇ ਅਤੇ ਪੁਲਿਸ ਵਿੱਚ ਖਾੜਕੂ ਜਥੇਬੰਦੀਆਂ ਦੇ ਬੰਦੇ ਰਲੇ ਹੁੰਦੇ ਸਨ ਜੋ ਪੂਰੀ ਖਬਰ ਦਿੰਦੇ ਰਹਿੰਦੇ ਸਨ। ਇੱਦਾਂ ਹੀ ਰਾਤ ਬੀਤ ਗਈ। ਸਵੇਰੇ ਉਹਨਾਂ ਸਿੰਘਾਂ ਦਾ ਇੱਕ ਹੋਰ ਸਾਥੀ ਆ ਗਿਆ। ਜਦ ਗੁਰਜੀਤ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਇਹ ਤਾਂ ਉਹਦਾ ਬਚਪਨ ਦਾ ਦੋਸਤ ਜਗਤਾਰ ਸਿੰਘ ਤਾਰੀ ਸੀ, ਪਰ ਅੱਜ ਉਸਨੇ ਸਿਰ 'ਤੇ ਨੀਲੀ ਗੋਲ ਦਸਤਾਰ ਬੰਨ੍ਹੀ ਹੋਈ ਸੀ, ਮੋਢੇ ਰਫਲ ਅਤੇ ਗਾਤਰੇ ਰੌਂਦਾਂ ਵਾਲੀ ਗੁਥਲੀ ਪਾਈ ਹੋਈ ਸੀ। ਗੁਰਜੀਤ ਭੱਜ ਕੇ ਤਾਰੀ ਨੂੰ ਚਿੰਬੜ ਗਿਆ। ਉਹਦੀਆਂ ਅੱਖਾਂ ਨੇ ਹੰਝੂਆਂ ਦੀ ਝੜੀ ਲਾ ਦਿੱਤੀ। ਬਾਈ ਤਾਰੀ, ਤੂੰ ਜਿਉਂਦਾ ਬਾਈ? ਸਾਰੇ ਪਿੰਡ ਨੂੰ ਲੱਗਦਾ ਕਿ ਕਿਤੇ ਪੁਲਿਸ ਨੇ ਤੇਰਾ ਮੁਕਾਬਲਾ ਬਣਾ ਦਿੱਤਾ। ਤੇਰੇ ਭਰਾ ਭਾਬੀ ਨੂੰ ਵੀ ਇਹੀ ਲੱਗਦਾ ਬਾਈ। ਚੱਲ ਬਾਈ, ਤੂੰ ਪਿੰਡ ਚੱਲ, ਤੇਰਾ ਭਰਾ ਭਾਬੀ ਲੱਭ ਲੱਭ ਕੇ ਥੱਕ ਗਿਆ ਤੈਨੂੰ। ਤਾਰੀ ਬਾਈ, ਤੈਨੂੰ ਦੇਖ ਕੇ ਤਾਂ ਉਹਨਾਂ ਨੂੰ ਚਾਹ ਚੜ੍ਹ ਜਾਣਾ। ਗੁਰਜੀਤ ਪਤਾ ਨਹੀਂ ਇੱਕੋ ਸਾਹ ਕਿੰਨਾ ਕੁ ਜੀ ਬੋਲ ਗਿਆ ਸੀ। ਉਹ ਕਿੰਨਾ ਦੀ ਗੱਲ ਕਰਦਾ ਯਾਰ ਗੁਰਜੀਤ ਤੂੰ, ਜਗਤਾਰ ਥੋੜ੍ਹਾ ਗੁੱਸੇ ਹੁੰਦਾ ਬੋਲਿਆ। ਕੀ ਹੋ ਗਿਆ ਤੈਨੂੰ ਤਾਰੀ ਬਾਈ? ਤੇਰਾ ਭਰਾ ਅਵਤਾਰ ਸਿੰਘ ਅਤੇ ਭਾਬੀ ਕਰਮੀ ਦੀ ਗੱਲ ਕਰਦਾ ਮੈਂ? ਉਹ ਤੈਨੂੰ ਕੁਝ ਨਹੀਂ ਪਤਾ ਯਾਰ ਜੀਤ, ਛੱਡ ਸਭ ਗੱਲਾਂ, ਹੋਰ ਦੱਸ ਇਹ ਸਭ ਕਿਵੇਂ ਹੋ ਗਿਆ? ਤੂੰ ਕਿਵੇਂ ਇਹਨਾਂ ਵਿੱਚ ਫਸ ਗਿਆ? ਅਸੀਂ ਤਾਂ ਆਪਣੇ ਸਾਥੀ ਬਲਵੀਰ ਨੂੰ ਛਡਾਉਣ ਗਏ ਸੀ ਅਤੇ ਕਿਸਮਤ ਨੂੰ ਤੂੰ ਵੀ ਬਚ ਗਿਆ। ਹੋਰ ਦੱਸ ਅਮਰਤ ਦਾ ਕੀ ਹਾਲ ਆ? ਉਹਦਾ ਬਾਸਕਟਬਾਲ ਦੀ ਚੰਗੀ ਪਲੇਅਰ ਬਣ ਗਈ ਹੋਣੀ ਆ। ਉਹ ਯਾਰ ਗੁਰਜੀਤ, ਉਹਦਾ ਖਿਆਲ ਰੱਖੀਂ, ਉਹ ਵਿੱਚੋਂ ਵਿੱਚ ਤੈਨੂੰ ਪਿਆਰ ਕਰਦੀ ਆ, ਜਗਤਾਰ ਨੇ ਅੱਖਾਂ ਵਿੱਚ ਆਏ ਹੰਝੂ ਸਾਫ਼ ਕਰਦਿਆਂ ਕਿਹਾ। ਪਰ ਤਾਰੀ, ਤੂੰ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ। ਤੂੰ ਘਰ ਦੱਸ ਤਾਂ ਦੇ ਕਿ ਤੂੰ ਠੀਕ ਆ, ਤੇਰੇ ਭਰਾ ਭਰਜਾਈ ਨੂੰ ਹੌਸਲਾ ਹੋਜੂਗਾ। ਤੈਨੂੰ ਬੜਾ ਲੱਭਿਆ ਉਹਨਾਂ ਨੇ ਯਾਰ, ਗੁਰਜੀਤ ਨੇ ਉਹੀ ਸਵਾਲ ਫਿਰ ਦੁਹਰਾ ਦਿੱਤਾ। ਲੈ ਜੀਤ, ਫਿਰ ਸੁਣ ਸਾਰੀ ਗੱਲ। ਜਗਤਾਰ ਨੇ ਗੁਰਜੀਤ ਨੂੰ ਆਪਣੇ ਨਾਲ ਮੰਜੇ 'ਤੇ ਬਿਠਾ ਲਿਆ। ਯਾਦ ਆ ਜੀਤ ਭਾਈ, ਤੂੰ ਇੱਕ ਵਾਰੀ ਕਿਹਾ ਸੀ ਮੈਨੂੰ ਕਿ ਮੈਨੂੰ ਕਾਹਦੀ ਫਿਕਰ ਆ, ਭਰਾ ਭਰਜਾਈ ਹੈਗੇ ਸੰਭਾਲਣ ਵਾਲੇ, 15 ਕਿੱਲੇ ਜ਼ਮੀਨ ਆ ਅਤੇ 2 ਕਿੱਲੇ ਸ਼ਹਿਰ ਨਾਲ ਲੱਗਦੀ ਆ। ਸ਼ਹਿਰ ਨਾਲ ਲੱਗਦੀ ਜ਼ਮੀਨ ਲੱਖਾਂ ਦੀ ਸੀ, ਬਸ ਉਹੀ ਜ਼ਮੀਨ ਮੇਰੀ ਦੁਸ਼ਮਣ ਬਣ ਗਈ। ਬਾਪੂ ਮਰਨ ਤੋਂ ਬਾਅਦ ਭਰਾ ਭਾਬੀ ਨੇ ਇੱਕ ਪੁਲਿਸ ਅਫਸਰ ਨਾਲ ਰਲ ਕੇ ਮੈਨੂੰ ਗ੍ਰਿਫਤਾਰ ਕਰਵਾ ਦਿੱਤਾ ਤਾਂ ਕਿ 15 ਕਿੱਲੇ ਅਤੇ ਸ਼ਹਿਰ ਵਾਲੀ ਲੱਖਾਂ ਦੀ ਜ਼ਮੀਨ ਉਹਨਾਂ ਇਕੱਲਿਆਂ ਦੇ ਹਿੱਸੇ ਆ ਜਾਵੇ। ਮੇਰਾ ਨਾਂ ਕਿਸੇ ਜਥੇਬੰਦੀ ਨਾਲ ਜੋੜ ਦਿੱਤਾ ਗਿਆ। ਬਿਲਕੁਲ ਤੇਰੀ ਤਰ੍ਹਾਂ ਮੇਰਾ ਵੀ ਮੁਕਾਬਲਾ ਬਣਾਉਣ ਲਈ ਲਿਜਾਇਆ ਗਿਆ, ਪਰ ਰੱਬ ਦੀ ਕਰਨੀ ਕਿ ਰਸਤੇ ਵਿੱਚ ਜੀਬ ਮੁੱਧੀ ਹੋ ਗਈ, ਮੈਂ ਬਚ ਕੇ ਭੱਜ ਗਿਆ ਅਤੇ ਇੱਕ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ। ਉਹਨਾਂ ਮੈਨੂੰ ਹੋਰ ਮੁੰਡਿਆਂ ਨਾਲ ਟ੍ਰੇਨਿੰਗ ਲਈ ਪਾਰ ਭੇਜ ਦਿੱਤਾ। ਫਰਵਰੀ ਦਾ ਮਹੀਨਾ ਮੇਰਾ ਤਾਰਾਂ ਦੇ ਪਰਲੇ ਪਾਸੇ ਯਾਨੀ ਪਾਕਿਸਤਾਨ 'ਚ ਗੁਜ਼ਰ ਗਿਆ। ਆਹ ਬਾਕੀ ਤੇਰੇ ਸਾਹਮਣੇ ਹੀ ਆ, ਜੋ ਆ ਹਥਿਆਰ ਚੁੱਕੀ ਖੜ੍ਹੇ ਆ ਨਾ, ਇਹਨਾਂ ਪਿੱਛੇ ਵੀ ਇਹੋ ਜਿਹੀਆਂ ਹੀ ਕਹਾਣੀਆਂ ਖੜ੍ਹੀਆਂ, ਆਪਸੀ ਲਾਗ ਡਾਟ ਦੀਆਂ, ਜਿਨ੍ਹਾਂ ਨੂੰ ਇਸ ਬਲ ਦੇ ਮਾਹੌਲ ਵਿੱਚ ਮੌਕਾ ਮਿਲ ਗਿਆ। ਆਪਸੀ ਦੁਸ਼ਮਣੀਆਂ ਦੇ ਚੱਲਦਿਆਂ ਇਹਨਾਂ ਦੇ ਝੂਠੇ ਮੁਕੱਦਮੇ ਮੜ ਦਿੱਤੇ ਗਏ। ਗੁਰਜੀਤ ਜਗਤਾਰ ਦੀ ਗੱਲ ਸੁਣ ਪੱਥਰ ਹੋ ਗਿਆ। ਉਹ ਪਿੱਠ ਪਿੱਠ ਜਗਤਾਰ ਨੂੰ ਦੇਖ ਰਿਹਾ ਸੀ, ਪਰ ਜਗਤਾਰ ਨੂੰ ਫਿਕਰ ਹੋ ਰਹੀ ਸੀ ਗੁਰਜੀਤ ਦੀ, ਕਿਉਂਕਿ ਘਰ ਜਾਂਦਾ ਤਾਂ ਪੁਲਿਸ ਨੇ ਫਿਰ ਚੱਕ ਲੈਣਾ ਸੀ, ਜੇ ਨਾ ਜਾਂਦਾ ਤਾਂ ਪੁਲਿਸ ਨੇ ਸਿਮਰਨ ਅਤੇ ਸੁਰਜੀਤ ਕੌਰ ਨੂੰ ਜ਼ੁਲਮ ਦਾ ਸ਼ਿਕਾਰ ਬਣਾ ਲੈਣਾ ਸੀ। ਜਗਤਾਰ ਨੇ ਇੱਕ ਚਿੱਠੀ ਲਿਖ ਕੇ ਥਾਣੇਦਾਰ ਨੂੰ ਭੇਜ ਦਿੱਤੀ ਕਿ ਗੁਰਜੀਤ ਦੇ ਪਰਿਵਾਰ ਨੂੰ ਕੁਝ ਨਾ ਕਿਹਾ ਜਾਵੇ। ਉਹਨਾਂ ਚਿੱਠੀਆਂ ਦਾ ਅਸਰ ਇਹ ਹੁੰਦਾ ਸੀ ਕਿ ਇੱਕ ਵਾਰ ਥਾਣੇ ਦੇ ਥਾਣੇ ਡਰ ਜਾਂਦੇ ਸਨ, ਫਿਰ ਉਹ ਉੱਧਰ ਨੂੰ ਮੂੰਹ ਨਹੀਂ ਸੀ ਕਰਦੇ। ਗੁਰਜੀਤ ਕੁਝ ਚਿਰ ਲਈ ਰੂਪੋਸ਼ ਹੋ ਗਿਆ। ਉਹਨੇ ਕੇਸ ਕਟਵਾ ਕੇ ਕਲੀਨ ਸ਼ੇਵ ਕਰਵਾ ਲਈ ਅਤੇ ਲੁੱਕ ਛੁੱਪ ਕੇ ਦਿਨ ਬਤੀਤ ਕਰਨ ਲੱਗਾ। ਕਦੇ ਰਾਤ ਬਰਾਤ 'ਤੇ ਘਰ ਜਾ ਕੇ ਮਿਲ ਆਉਂਦਾ, ਜ਼ਿਆਦਾਤਰ ਉਹ ਕਿਸੇ ਮੋਟਰ 'ਤੇ ਦਿਨ ਟਪਾਉਂਦਾ ਰਹਿੰਦਾ ਜਾਂ ਵਿੱਚ ਦੀ ਕਦੇ ਕਦੇ ਸ਼ਹਿਰ ਅੰਮ੍ਰਿਤ ਨੂੰ ਮਿਲ ਆਉਂਦਾ। ਸੁਰਜੀਤ ਕੌਰ ਅਤੇ ਸਿਮਰਨ ਨੇ ਔਖੇ ਸੌਖੇ ਹੋ ਕੇ ਕਣਕ ਤਾਂ ਪਾ ਲਈ, ਅਗਲੀ ਫਸਲ ਗੁਰਮੁਖ ਸਿੰਘ ਨੇ ਬੀਜ ਦਿੱਤੀ ਸੀ। ਮਾਂ ਧੀ ਰਲ ਕੇ ਫਸਲ ਨੂੰ ਸੰਭਾਲ ਰਹੀਆਂ ਸਨ। ਹਾਲਾਤ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਸਨ। ਇੱਕ ਦਿਨ ਗੁਰਜੀਤ ਫਰੀਦਕੋਟ ਅੰਮ੍ਰਿਤ ਨੂੰ ਮਿਲਣ ਗਿਆ, ਕਿਉਂਕਿ ਅੰਮ੍ਰਿਤ ਨੈਸ਼ਨਲ ਤੱਕ ਪਹੁੰਚ ਚੁੱਕੀ ਸੀ। ਉਹਨਾਂ ਦੀ ਟੀਮ ਅੱਜ ਜੰਮੂ ਹੋਣ ਵਾਲੇ ਇੱਕ ਖੇਡ ਮੁਕਾਬਲੇ ਲਈ ਜਾ ਰਹੀ ਸੀ। ਗੁਰਜੀਤ ਹੱਥ ਵਿੱਚ ਅਖਬਾਰ ਫੜ ਕੇ ਬੱਸ ਅੱਡੇ ਅੰਮ੍ਰਿਤ ਦੀ ਉਡੀਕ ਕਰ ਰਿਹਾ ਸੀ ਅਤੇ ਆਸੇ ਪਾਸੇ ਨਿਗਾਹ ਵੀ ਰੱਖ ਰਿਹਾ ਸੀ। ਬੇਸ਼ੱਕ ਉਹਨੇ ਵਾਲ ਕਟਵਾ ਦਿੱਤੇ ਸਨ ਪਰ ਪੱਗ ਵੀ ਨਹੀਂ ਸੀ ਬੰਨਦਾ, ਪਰ ਫਿਰ ਵੀ ਡਰ ਤਾਂ ਬਣਿਆ ਹੀ ਰਹਿੰਦਾ ਸੀ। ਅੰਮ੍ਰਿਤ ਜਦ ਬੱਸ ਅੱਡੇ ਪਹੁੰਚੀ, ਉਹ ਭੱਜ ਕੇ ਗੁਰਜੀਤ ਨੂੰ ਝੁੰਬੜ ਗਈ, ਕਿਉਂਕਿ ਗੁਰਜੀਤ ਦੀ ਮਿਹਨਤ ਸਦਕਾ ਅੰਮ੍ਰਿਤ ਦੀ ਮਾਂ ਨੂੰ ਉਹਦਾ ਮਰਿਆ ਪੁੱਤ ਵਾਪਸ ਮਿਲ ਗਿਆ ਸੀ। ਅੰਮ੍ਰਿਤ ਦੇ ਉਜੜੇ ਘਰ ਨੂੰ ਅਗਰ ਦੁਬਾਰਾ ਬਹਾਰ ਮਿਲੀ ਸੀ ਤਾਂ ਉਹਦਾ ਸਿਰਾ ਗੁਰਜੀਤ ਸਿਰ ਜਾਂਦਾ ਸੀ, ਪਰ ਹੋਰਾਂ ਦੇ ਘਰ ਰੌਸ਼ਨ ਕਰਨ ਵਾਲਾ ਅੱਜ ਖੁਦ ਬੇਘਰਾ ਹੋਇਆ ਫਿਰਦਾ ਸੀ। ਅੰਮ੍ਰਿਤ ਨੇ ਗੁਰਜੀਤ ਨੂੰ ਕਿਹਾ, ਚੱਲ ਗੁਰੀ ਬਾਕੀ ਗੱਲਾਂ ਆ ਕੇ ਕਰਾਂਗੇ। ਉਹ ਬਾਕੀ ਟੀਮ ਅਤੇ ਵੂਮਨ ਕੋਚ ਪਰਮਜੀਤ ਨਾਲ ਹਿਮਾਚਲ ਰੋਡਵੇਜ਼ ਦੀ ਬੱਸ ਵਿੱਚ ਚੜ੍ਹ ਗਈ। ਗੁਰਜੀਤ ਕਾਫ਼ੀ ਹਨੇਰੇ ਹੋਏ ਘਰ ਆ ਗਿਆ। ਉਹ ਕਈ ਵਾਰ ਰਾਤ ਨੂੰ ਆ ਜਾਂਦਾ ਸੀ ਅਤੇ ਸਵੇਰੇ ਪਹੁ ਫੁੱਟਣ ਤੋਂ ਪਹਿਲਾਂ ਨਿਕਲ ਜਾਂਦਾ ਸੀ। ਘਰੇ ਪਏ ਨੇ ਉਹਨੇ ਰੇਡੀਓ ਚਾਲੂ ਕਰ ਲਿਆ, ਜਿਸ 'ਤੇ ਚੱਲ ਰਹੀ ਖ਼ਬਰ ਨੇ ਗੁਰਜੀਤ ਦਾ ਕਾਲਜਾ ਚੀਰ ਕੇ ਰੱਖ ਦਿੱਤਾ। ਖ਼ਬਰ ਸੀ ਅੱਜ ਜੰਮੂ ਨੂੰ ਜਾਣ ਵਾਲੀ ਹਿਮਾਚਲ ਰੋਡਵੇਜ਼ ਦੀ ਬੱਸ ਵਿੱਚ ਪਠਾਨਕੋਟ ਕੋਲ ਬੰਬ ਬਲਾਸਟ ਹੋ ਗਿਆ, ਜਿਸ ਦੀ ਜ਼ਿੰਮੇਵਾਰੀ ਫਲਾਨੀ ਖਾੜਕੂ ਜਥੇਬੰਦੀ ਨੇ ਕਬੂਲੀ ਹੈ। ਦੱਸਦੀ ਹੈ ਕਿ ਇਸ ਬੰਬ ਵਿੱਚ ਜ਼ਿਆਦਾਤਰ ਮੁਸਾਫਰ ਹਿੰਦੂ ਤਬਕੇ ਨਾਲ ਸੰਬੰਧ ਰੱਖਦੇ ਸਨ। ਇਸ ਘਟਨਾ ਦੀਆਂ ਸ਼ਿਕਾਰ ਕੁਝ ਕਾਲਜ ਦੀਆਂ ਕੁੜੀਆਂ ਵੀ ਹੋਈਆਂ, ਜੋ ਇੱਕ ਮੈਚ ਖੇਡਣ ਲਈ ਜੰਮੂ ਜਾ ਰਹੀਆਂ ਸਨ। ਇਹ ਬਲਾਸਟ ਇੰਨਾ ਭਿਆਨਕ ਸੀ ਕਿ ਬੱਸ ਦੇ ਸਾਰੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਬੱਸ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਖ਼ਬਰ ਸੁਣ ਕੇ ਗੁਰਜੀਤ ਦੀਆਂ ਅੱਖਾਂ ਸਾਹਮਣੇ ਇੱਕਦਮ ਹਨੇਰਾ ਛਾ ਗਿਆ। ਇਹ ਸਭ ਕੀ ਹੋ ਰਿਹਾ ਸੀ? ਭਰਾ ਨੂੰ ਸਿੱਖ ਸਮਝ ਗੱਲ ਵਿੱਚ ਠਹਿਰ ਪਾ ਦਿੱਤਾ ਗਿਆ ਅਤੇ ਭੈਣ ਨੂੰ ਇੱਕ ਹਿੰਦੂ ਹੋਣ ਦੀ ਸਜ਼ਾ ਮਿਲ ਗਈ ਸੀ। ਗੁਰਜੀਤ ਦੀ ਦੁਨੀਆ ਉਜੜ ਗਈ ਸੀ ਜਿਵੇਂ ਰੱਬ ਨੇ ਉਹਦੇ ਤੋਂ ਸਾਰਾ ਕੁਝ ਖੋਲ੍ਹਿਆ ਹੋਵੇ। ਪਰ ਹਾਲੇ ਤੱਕ ਮਈ ਮਹੀਨਾ ਹੀ ਸ਼ੁਰੂ ਹੋਇਆ ਸੀ। ਇਸ ਸਾਲ ਨੇ ਹਾਲੇ ਬਹੁਤ ਕੁਝ ਖੋਣਾ ਸੀ ਗੁਰਜੀਤ ਦਾ। ਉਹਦੀਆਂ ਅੱਖਾਂ ਮੂਹਰੇ ਬੱਸ ਚੜ੍ਹਦੀ ਅੰਮ੍ਰਿਤ ਵਾਰ ਵਾਰ ਆ ਰਹੀ ਸੀ ਕਿ ਚੱਲ ਗੁਰੀ ਬਾਕੀ ਗੱਲਾਂ ਆ ਕੇ ਕਰਾਂਗੇ, ਪਰ ਚੰਦਰੀ ਨਹੀਂ ਸੀ ਜਾਣਦੀ ਕਿ ਹੁਣ ਤਾਂ ਆ ਹੋਣਾ ਹੀ ਨਹੀਂ ਕਦੇ ਵਾਪਸ। ਗੁਰਜੀਤ ਉਸੇ ਤਰ੍ਹਾਂ ਰੂਪੋਸ਼ ਰਹਿ ਕੇ ਦਿਨ ਕੱਟ ਰਿਹਾ ਸੀ ਅਤੇ ਇੱਕ ਵੱਡੀ ਘਟਨਾ ਹੋਰ ਵਾਪਰੀ, ਉਹ ਸੀ ਜਗਤਾਰ ਦੀ ਮੌਤ। ਪੁਲਿਸ ਨਹਿਰ 'ਤੇ ਨਾਕਾ ਲਾ ਕੇ ਖੜ੍ਹੀ ਸੀ। ਜਗਤਾਰ ਅਤੇ ਉਹਦਾ ਇੱਕ ਸਾਥੀ ਸਕੂਟਰ 'ਤੇ ਆ ਰਹੇ ਸਨ। ਪੁਲਿਸ ਨੇ ਘੇਰਾ ਪਾ ਲਿਆ। ਜਗਤਾਰ ਦੇ ਸਾਥੀ ਨੇ ਸ਼ਰਟ ਦੇ ਕਾਲਰ ਵਿੱਚ ਪਾਇਆ ਸਾਇਨਾਈਡ ਦਾ ਕੈਪਸੂਲ ਚੱਬ ਲਿਆ, ਪਰ ਜਦ ਜਗਤਾਰ ਮੂੰਹ ਵਿੱਚ ਪਾਉਣ ਲੱਗਾ ਤਾਂ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਉਸ 'ਤੇ ਬਹੁਤ ਤਸ਼ੱਦਦ ਕੀਤਾ ਗਿਆ आखिर दो जीपां मगर बन जीपां अड्डो अड्ड दिशा विच भजा के जगतार नूं विचाल्यों दो हिस्सों विच पाट दिता गया। जगतार दा डर खत्म हुंदिया ही थानेदार ने गुरजीत दे परिवार नूं तंग करना शुरू कर दिता। सुरजीत कौर ते सिमरन नूं हर तीजे दिन थाने विच जुल्म दा शिकार होना पैंदा। बाकी अगले कांड विच